एक ओंकार सतनाम करता पुरख निरपौ निर्वैर अकाल मूरत अजूनी सैभं गुर प्रसाद जो किछ करे सो आपे स्वामी हर आपे कारक मावे हर आपे ही मत दिवे स्वामी हर आपे बोल बुलावे कहाँ बुद्ध प्रभ तुच्छ हमारी बरन सके मेहमा जो तिहारी हम न सकत कर सिफत तुम्हारी आप ले हो तुम कथा सुधारी संतत ही सतसंगत संग सुरंग रते जस गावत है त्रम पंथ तरयो धरनी तार आप रहे लिव तार नतावत है मथुरा पन भाग भले उनके मन इच्छत ही फल पावत है रव के सुत को तिन त्रास कहाँ जो चरण गुरु चित लावत है रव के सुत को तिन त्रास कहाँ जो चरण गुरु चित लावत है जो चरण गुरु चित लावत है जो चरण गुरु चित लावत है गुरु चरणा विच चित जोड़ के गुरु के शब्द नाल अपनी सुरत नूं जोड़ के धन गुरु ग्रंथ साहिब जी दे चरण कमलां दे पौरे बन के बाणी दा अमे ओ रस पींदियां बाणी दी छत्र छाया हेठ बैठ के दुनिया दी दुखां दी तपश नूं दूर करदे आं गुरु दी रहमत नाल गुरु दी बख्शिश नाल गुरु दे दर तों निवाजिश प्राप्त करदे आं गुरु चरणां विच जुड़ बैठे समूह गुरु सवारियां नूं दासरे वालों हथ जोड़ सनिमर बा अदब जी आया आखदिया कलगीधर साहब जी दी असीस बख्शीश रहमत भरी फतेह दी सांझ दे लई अर्ज करदा हाँ जी सारे माई भाई आखो वाहिगुरु जी का खालसा वाहेगुरू जी की फतेह जैसे एक समय द्रुम सफल सपत्र पुन एक समय फूल फल पत्र गिर जात है सरता सलल जैसे कब हूँ समान बह कब हूँ अथा अत प्रबल दिखात है जैसे एक समय हीरा होत जीर नांबर में एक समय कंचन जड़े जग मगात है तैसे गुरसिख राजकुमार योगेश्वर है माया तारी पारी जोग जुगत जुगात है। भाई गुरदास साहब, कोई नियम नहीं कि गुरु का सिख बहुत धन संपदा नाल भरपूर होवे तां ही निशानी है कि गुरु का सिख है। ते ये भी नियम नहीं कि गुरु का सिख होवे ते इस कोल माया ज्यादा क्यों है। भाई गुरदास साहब कहते ने मौसम है पतझड़ का, दरखत दे सब पत्ते झड़ के दरखत रुंड मुंड जा हो जाता। मौसम है बसंत का, पत्तर फल फुल ऐन भरपूर लैके दरखत गहमा गहमी विच हुंदा। ये कोई नियम तो नहीं है ना भी दरखत ता ही दरखत है जे पत्ते फल फुल नाल भरपूर होवे। ये भी नियम नहीं है कि दरखत ते पत्ते ते फल फुल क्यों लगे। जैसे एक समय द्रुम सफल सपत्र पुन, एक समय फल फूल पत्र गिर जात है। जिंदगी दियां कई अवस्था आउंदियां ने प्रारब्ध कर्म दे आधार ते। कई बारी नाम जपदियां बंदगी करदियां सिमरन करदियां बड़ा धन बड़ी संपदा भरपूर मिल जाती है। फिर संगत गुरु का शब्द नितनेम सिमरन करदियां करदियां कई बारी ऐसा हो जाता है कोई नुकसान हो गया धन चला गया मनुख संसारक पद्धर तो अपने आप नू खाली खाली महसूस करदा। कदी ना अपने लिए ना कदी किसे दे लिए ये सोचना मेरे नाल इंज क्यों होया, मैं ते सतसंगत ते धर्म दे मार्ग ते चलदा सां। ना किसे प्रति सोचना कि ये बंदा धर्म दे मार्ग ते चलदा सी इस नाल इंज क्यों होया। ये तो भाई साहब कहिंदे ने अपनी जिंदगी विच एक चीज विचार विच रखना कि गुरसिखी कैम है ते सब कुछ कोल है। जे नितनेम दा ते नाम सिमरन दा धन नहीं गया, जे दरखत दी जड़ धरती नाल लगी है पत्ते झड़ गए ते की होया फिर आ जाणगे। अंब दे बूटे दे एक उदाहरण दे देवां, कट भी दईए जड़ धरती नालों ते कई कई दिन पत्ते हरे भरे नजर आउंदे ने। इस दरखत दे हरे भरे पत्तर देख के ना कहना कि जड़ ये दरखत कैम है। ऐसे ऐसे संसार ते मनुख ने धर्म की जड़ कटी गई, गुरसिखी जीवन हाथ विच नहीं, नितनेम ते सिमरन की बात नहीं। बड़ी धन संपदा नजर आती है ये समझ लेना, जिमें कि गुलदस्ते विच फुलां दा गुलदस्ता बना के फूलदान विच इस नूं रखदे आं। एक साईं फकीर ने संसार नूं समझाउंदे आं गल संबोधन कीती सी फुलां नूं, एवें अपनी हरी भरी हरियावल ते खूबसूरती दी मस्ती विच ना आओ, दरख्त नालों टुट चुके हो, पौधे नालों टुट चुके हो, चंद पलां दी ये खूबसूरती हुणे हुणे मुरझा जानी है। जे जड़ कैम है फल फुल पत्तर झड़ जान कोई दुख दी गल नहीं, फिर आ जाएंगे। जैसे एक समय द्रुम सफल सपत्र पुन, एक समय उस दरख्त ते फल भी ने फुल भी ने पत्ते भी ने बड़ी हरियावल ते खूबसूरती भी है, पर एक समय सब चढ़ गए ने। जैसे एक समय द्रुम सफल सपत्तर पुन, एक समय फल फूल पत्तर गिर जात हैं। लोगों ने नाम रखे है पत झाड़, उस रुत का नाम है पत झाड़, पत्तर झाड़न वाली रुत। दरखत की पत झड़ गई, इज्जत झड़ गई, टाहनियां नंगियां हो गई। ये तो आप जानते ही हो ना भी टाहनियां ते पत्ते लगे ने, कोई टाहनी नजर नहीं आती, पत्ते ही पत्ते नजर आते। पर पत झड़ आई, पत्तर सारे झड़ गए। लोगां आख्या दरखत की पत झड़ गई है, ते सियाणियां आख्या पुराने टठे ने, पुराने उतरे ने, नवे बस्तर फिर आ रहे ने, चंद रोज इंतजार ते करो। जिहड़ी पत है दुनिया दी, जिहड़ी शोभा है माया दी, किन्ने दिहाड़े रहिंदी माया की शोभा? चार दिहाड़े जांदी, विलम ना होए। ते आप जी ने हुणे हुणे सुखनी साहिब विच ये श्रवण कीता, ओ तनवंत कुलवंत पतवंत ओ कौन? जीवन मुक्त जिस हृदय भगवंत, हृदय भगवंत, सुरत विच वाहेगुरु, ध्यान विच वाहेगुरु। ते जे होवे अत सुंदर कुलीन चतुर मुख ज्ञानी धनवंत, पांच लक्षण होण, अत सुंदर खूबसूरत बड़ा कुलीन कुल वाला, उच्ची कुल उच्ची जात विचों जन्म लिया होवे, अत सुंदर कुलीन। ते तीजा लक्षण चतर, बड़ी चतराई आती हो, अकल का घोड़ा बड़ा तेज दौड़ता हो। मुख ज्ञानी, मुखों ज्ञान दियां गल्लां भी बहुत कर लेंदा हो, चुंज ज्ञानी हो। धनवंत, धन भी पल्ले विच बहुत होवे। मैं अर्ज करा शायद दुनिया विच ऐसे बंदियां नू सारे सिजदा करदे होणगे भी ज्ञान दियां गल्लां, इस कोल खूबसूरती, इस कोल उच्ची कुल, इस कोल धन संपदा, इस कोल। पर हजूर एक गल कहिंदे ने, मुख दियां ज्ञान दियां गल्लां धन दा पल्ले विच होना, खूबसूरती चतराई ते धनवान होना, अगर एक चीज पल्ले विच नहीं ते सारियां दियां सारियां चीज़ां बेकार उस दियां, वो केड़ी चीज़ है? अत सुंदर कुलीन चतुर मुख ज्ञानी तनवंत, मृतक कहिए नानका, जै प्रीत नहीं भगवंत। ओहो तनवंत कुलवंत पतवंत, जीवन मुक्त जिस हृदय भगवंत। ये सच है, जे अंदर वाहिगुरु दी भगवंत दी प्रीत है, उस दा अंदर प्यार भरिया है, ते भावें दरखत दे फल फुल पत्ते झड़ गए ने, जड़ ते मौजूद है ना, पहलों दे जड़ अंदर जम्मे तां उपर होवे छाओ। हुण मैं एक बेनती कर लगा, शरीर दी जड़ अन्न नाल जुड़ी है, जे चार तरह का अन्न मिलता रहे, पकश पोज लेंज पेंज, कोई चिथ के खाण वाला, कोई चूसन वाला, कोई पीन वाला, ते कोई चट्टन वाली, कोई भी ऐसी चारा चीज़ां जो चीज़ मिलती रहे बंदा जिंदा है। भोजन मिलता रहे शरीर नूं, ਸਰੀਰ ਜਿੰਦਾ ਹੈ, ਭਜਨ ਮਿਲਦਾ ਰਹੇ ਮਾਨਸਿਕ ਅਵਸਥਾ ਨੂੰ ਅਤੇ ਮਾਨਸਿਕ ਰੂਪ ਜਿੰਦਾ, ਨਹੀਂ ਤਾਂ ਮ੍ਰਿਤਕ ਕਹੀਆ ਨਾਨਕਾ ਜੈ ਪ੍ਰੀਤ ਨਹੀਂ ਭਗਵੰਤ। ਜੈਸੇ ਏਕ ਸਮੇਂ ਦ੍ਰੁਮ ਸਫਲ ਸਪੱਤਰ ਪੁੰਨ, ਏਕ ਸਮੇਂ ਫੂਲ ਫਲ ਪੱਤਰ ਗਿਰ ਜਾਤ ਹੈ, ਸਰਤਾ ਸਲਲ ਜੈਸੇ ਕਬਹੂ ਸਮਾਨ ਬਹਿ, ਕਬਹੂ ਅਥਾ ਅਤ ਪ੍ਰਬਲ ਦਿਖਾਤ ਹੈ। ਸਰਤਾ ਨਦੀ, ਸਲਲ ਪਾਣੀ, ਕਿਸੇ ਸਮੇਂ ਨਦੀ ਵਿੱਚ ਪਾਣੀ ਸਮਾਨ ਹੈ, ਥੋੜ੍ਹਾ ਥੋੜ੍ਹਾ ਪਾਣੀ ਹੈ। ਕੋਈ ਮੌਸਮ ਹੈ, ਸਰਦੀ ਦਾ ਹੈ, ਪਹਾੜਾਂ 'ਤੇ ਬਰਫ ਜੰਮ ਗਈ ਹੈ, ਪਾਣੀ ਪਿੱਛੋਂ ਬਹੁਤਾ ਨਹੀਂ ਆ ਰਿਹਾ, ਬਹੁਤ ਥੋੜ੍ਹਾ ਥੋੜ੍ਹਾ ਪਾਣੀ ਕਈ ਵਾਰੀ ਵੱਡਿਆਂ ਵੱਡਿਆਂ ਦਰਿਆਵਾਂ ਵਿੱਚ ਵੀ ਦੇਖਣ ਨੂੰ ਮਿਲਦਾ, ਪਰ ਦਰਿਆਵਾਂ ਦੇ ਨਾਮ ਗਾਇਬ ਨਹੀਂ ਹੋ ਜਾਂਦੇ, ਦਰਿਆਵਾਂ ਨੂੰ ਢਾਹ ਨਹੀਂ ਦਿੱਤਾ ਜਾਂਦਾ, ਦਰਿਆਵਾਂ ਦੇ ਨਾਮ ਕਾਇਮ ਰਹਿੰਦੇ ਨੇ, ਦਰਿਆਵਾਂ ਦੇ ਰਾਹ ਕੋਈ ਬੰਦ ਨਹੀਂ ਕਰ ਸਕਦਾ। ਸਰਤਾ ਸਲਲ ਜੈਸੇ ਕਬਹੂ ਸਮਾਨ ਬਹਿ, ਅਤੇ ਕਬਹੂ ਅਥਾ ਅਤ ਪ੍ਰਬਲ ਦਿਖਾਤ ਹੈ। ਜੇ ਆ ਗਿਆ ਸਾਵਣ ਦਾ ਮਹੀਨਾ, ਬਾਰਿਸ਼ਾਂ ਦਾ ਹੋ ਗਿਆ ਜ਼ੋਰ, ਉਹੀ ਦਰਿਆ ਉਹੀ ਨਦੀਆਂ ਨੱਕੋ ਨੱਕ ਪਏ ਭਰੇ ਚੱਲਦੇ ਨੇ। ਦਰਿਆ ਉਹ ਨਦੀ ਅਤੇ ਨਦੀ ਹੈ, ਭਾਵੇਂ ਪਾਣੀ ਥੋੜ੍ਹਾ ਹੋਵੇ ਅਤੇ ਚਾਹੇ ਪਾਣੀ ਬਹੁਤਾ। ਧਨ ਸੰਪਦਾ ਦਾ ਪਾਣੀ ਭਾਵੇਂ ਥੋੜ੍ਹਾ ਹੋਵੇ, ਪਰ ਅੰਦਰ ਦੀ ਪ੍ਰੀਤ ਵਿੱਚ ਥੋੜ੍ਹਾਪਣ ਨਹੀਂ, ਅੰਦਰ ਦੀ ਸੁਰਤ ਵਿੱਚ ਸ਼ਬਦ ਦਾ ਪ੍ਰਵਾਹ ਤਿਵੇਂ ਦਾ ਤਿਵੇਂ ਜਾਰੀ ਹੈ। ਇਹ ਸੱਚ ਕਰਕੇ ਜਾਣ ਲੈਣਾ ਕਿ ਧਨ ਸੰਪਦਾ ਇਹੋ ਧਨ ਕਰਤੇ ਕਾ ਖੇਲ ਹੈ, ਕਦੇ ਆਵੇ ਕਦੇ ਜਾਏ। ਹਜ਼ੂਰ ਕਹਿੰਦੇ ਨੇ ਅਤੇ ਕਰਤੇ ਦੀ ਖੇਡ ਹੈ, ਕਦੀ ਨਦੀ ਵਿੱਚ ਪਾਣੀ ਥੋੜ੍ਹਾ ਅਤੇ ਕਦੀ ਨਦੀ ਵਿੱਚ ਪਾਣੀ ਬਹੁਤਾ। ਇਹ ਕਰਤੇ ਦੀ ਖੇਡ ਹੈ, ਕਦੇ ਧਨ ਦਾ ਜਲ ਥੋੜ੍ਹਾ ਅਤੇ ਕਦੀ ਧਨ ਦਾ ਜਲ ਬਹੁਤਾ। ਕਈ ਵਾਰੀ ਤਾਂ ਦੇਖਣ ਵਿੱਚ ਆਇਆ ਇੱਕੋ ਜ਼ਿੰਦਗੀ ਵਿੱਚ ਕਿਤਨੇ ਵਾਰੀ ਵਾਧੇ ਅਤੇ ਘਾਟੇ ਪੈਂਦੇ ਰਹਿੰਦੇ ਨੇ, ਪਰ ਗੁਰੂ ਕਾ ਸਿੱਖ ਕਦੀ ਨਹੀਂ ਡੋਲਦਾ। ਬੜੀ ਦ੍ਰਿੜਤਾ ਦੀ ਗੱਲ ਹੈ, ਬੜੇ ਸਿਦਕ ਅਤੇ ਭਰੋਸੇ ਅਤੇ ਟਿਕਾਓ ਦੀ ਗੱਲ ਹੈ। ਅਤੇ ਮੈਂ ਹੁਣ ਇਹ ਵੀ ਬੇਨਤੀ ਕਰ ਦੇਵਾਂ, ਕਈ ਵਾਰੀ ਦੇਖਦੇ ਹਾਂ ਫਲਾਣੇ ਮਹਾਂਪੁਰਸ਼ ਕੁਛ ਵੀ ਨਹੀਂ ਰੱਖਦੇ ਕੋਲ, ਜੋ ਆਇਆ ਸਾਰੇ ਦਾ ਸਾਰਾ ਹੀ ਵੰਡ ਦਿੱਤਾ, ਅਤੇ ਕਈ ਵਾਰੀ ਦੇਖਦੇ ਹਾਂ ਫਲਾਣੇ ਮਹਾਂਪੁਰਸ਼ ਉਹਨਾਂ ਕੋਲ ਬੜਾ ਹੀ ਧਨ, ਬੜੀ ਸੰਪਦਾ, ਬੜਾ ਹੀ ਸਾਜੋ ਸਮਾਨ। ਇਹ ਪੈਮਾਨਾ ਨਹੀਂ ਮਹਾਂਪੁਰਖਾਂ ਦੀ ਧਨ ਸੰਪਦਾ ਨਾਲ ਤੁਲਨਾ ਦੇ ਕੇ ਮਾਪਣ ਦਾ। ਭਾਈ ਗੁਰਦਾਸ ਸਾਹਿਬ ਜੀ ਦੇ ਕਵਿਤ ਦਾ ਭਾਵ ਹੀ ਇਹ ਹੈ, ਮਤਾਂ ਕਿਤੇ ਆਪਣੀ ਸੁਰਤ ਵਿੱਚ ਕੋਈ ਧਨ ਸੰਪਦਾ ਦਾ ਪੈਮਾਨਾ ਰੱਖ ਕੇ ਮਾਪਣ ਦਾ ਯਤਨ ਕਰਨਾ ਨਹੀਂ, ਇਹ ਦੇਖਣਾ ਅੰਦਰ ਦਾ ਧਿਆਨ ਕੈਸਾ ਹੈ, ਅੰਦਰ ਦੀ ਸੁਰਤ ਕੈਸੀ, ਗੁਰੂ ਗ੍ਰੰਥ ਸਾਹਿਬ ਜੀ 'ਤੇ ਸ਼ਰਧਾ ਕੈਸੀ, ਅੰਦਰ ਹਿਰਦੇ ਵਿੱਚ ਸ਼ਬਦ ਦਾ ਵਾਸਾ ਕੈਸਾ, ਧਿਆਨ ਦੀ ਅਵਸਥਾ ਕੈਸੀ ਹੈ, ਜ਼ਿੰਦਗੀ ਦਾ ਆਚਰਨ ਕੈਸਾ, ਅੰਦਰ ਦੀ ਧਾਰਨਾ ਵਿੱਚ ਕਿਵੇਂ ਹਰ ਸਮੇਂ ਤੇਲ ਧਾਰਾਵਤ ਸੁਰਤ ਸ਼ਬਦ ਵਿੱਚ ਪ੍ਰਵਾਹਿਤ ਹੋ ਰਹੀ ਹੈ। ਨਦੀ ਨੱਕੋ ਨੱਕ ਭਰੀ ਪਈ ਚੱਲਦੀ, ਉਸ ਪਾਣੀ ਨੂੰ ਵੇਖ ਕੇ ਅੰਦਾਜ਼ਾ ਲੱਗ ਜਾਂਦਾ ਹੈ ਸਾਵਣ ਕਰਕੇ ਨਦੀ ਪਈ ਚੱਲਦੀ ਹੈ, ਬਰਸਾਤੀ ਨਾਲੇ ਬੜੇ ਪੈ ਰਹੇ ਨੇ ਤਾਂ ਨਦੀ ਪ੍ਰਵਾਹਿਤ ਹੈ। ਸੁੱਕੀ ਹੋਈ ਨਦੀ ਵੇਖ ਕੇ ਲੋਕ ਕਹਿ ਦਿੰਦੇ ਨੇ ਪਿੱਛੇ ਪਾਣੀ ਨਹੀਂ ਹੈ, ਬਰਫ਼ ਜੰਮ ਗਈ ਹੈ। ਪ੍ਰਾਰਬਧ ਕਰਮ ਦਾ ਇੱਕ ਵੇਗ ਐਸਾ ਹੈ। ਗੁਰੂ ਸਾਹਿਬ ਸਾਨੂੰ ਇੱਕ ਗੱਲ ਬੜੀ ਦ੍ਰਿੜਤਾ ਨਾਲ ਸਮਝਾਉਂਦੇ ਨੇ, ਲਭਦ ਆਪਣੀ ਪਾਈ ਪੂਰਬ ਲਿਖਿਆ ਭਾਈ, ਮੈਂ ਪੂਰਬ ਲਿਖਿਆ ਹੋਇਆ ਜੋ ਸੀ ਦੇ ਆਧਾਰ 'ਤੇ ਅੱਜ ਆਪਣੀ ਪ੍ਰਾਰਬਧ ਨੂੰ ਪ੍ਰਾਪਤ ਕਰ ਰਿਹਾ ਹਾਂ। ਆਪਣੀ ਦਿੱਤੀ ਹੋਈ ਦਿੱਤਾ ਲਈਏ ਆਪਣਾ ਅਣ ਦਿੱਤਾ ਕਿਛ ਹੱਥ ਨਾ ਆਏ ਦੀ ਗੱਲ ਬਿਲਕੁਲ ਪ੍ਰਤੱਖ ਹੈ। ਇਸ ਕਰਕੇ ਧਨ ਸੰਪਦਾ ਦੇ ਪ੍ਰਵਾਹਿਤ ਜੀਵਨ ਨੂੰ ਵੇਖ ਕੇ, ਧਨ ਸੰਪਦਾ ਦੇ ਘਾਟੇ ਵਾਲੇ ਜੀਵਨ ਨੂੰ ਦੇਖ ਕੇ, ਅੰਦਰ ਹਿਰਦੇ ਦੀ ਅਵਸਥਾ ਵਿੱਚ ਇੱਕ ਗੱਲ ਵੱਲ ਦ੍ਰਿੜਤਾ ਰੱਖਣਾ ਕਿ ਹੇ ਵਾਹਿਗੁਰੂ, ਇਹ ਤੇਰੀ ਰਹਿਮਤ ਅਤੇ ਤੇਰੀ ਕਿਰਪਾ ਦ੍ਰਿਸ਼ਟੀ ਹੀ ਸਮਝਦਾ ਹਾਂ। ਇੱਕ ਥਾਂ 'ਤੇ ਕਈ ਲੋਕ ਭੁਲੇਖਾ ਖਾਂਦੇ ਨੇ, ਕਿਸੇ ਕੋਲ ਬਹੁਤ ਧਨ ਹੋਵੇ ਅਤੇ ਕਹਿ ਦਿੰਦੇ ਨੇ ਇਸ 'ਤੇ ਰੱਬ ਦੀ ਬੜੀ ਕਿਰਪਾ। ਇਹ ਘੱਟ ਹੀ ਲੋਕ ਨੇ ਜਿਹੜੇ ਅੰਦਾਜ਼ਾ ਲਾਉਂਦੇ ਨੇ ਵੀ ਜਿਸ ਕੋਲ ਧਨ ਸੰਪਦਾ ਨਹੀਂ ਇਸ 'ਤੇ ਵੀ ਰੱਬ ਦੀ ਬੜੀ ਕਿਰਪਾ। ਖੇਤਿਆਂ, ਦੁੱਖ, ਭੁੱਖ, ਸਦਮਾਰ, ਇਹ ਭੇ ਦਾਤ ਤੇਰੀ ਦਾਤਾਰ। ਮੈਂ ਇੱਕ ਪੰਕਤੀ ਕਾਰਾਂ 'ਤੇ ਲਿਖੀ ਕਈ ਵਾਰੀ ਵੇਖਦਾ ਅਤੇ ਹੈਰਾਨ ਹੁੰਦਾ ਵੀ ਇਹ ਪੰਕਤੀ ਕਾਰਾਂ ਵਾਸਤੇ ਨਹੀਂ ਸਤਿਗੁਰਾਂ ਨੇ ਉਚਾਰੀ। ਇਹ ਭੇ ਦਾਤ ਤੇਰੀ ਦਾਤਾਰ, ਪਹਿਲੀ ਪੰਕਤੀ ਕੀ ਸਮਝਾਉਂਦੀ ਹੈ? ਕਿਤਨੇ ਲੋਕ ਨੇ ਐਸੇ ਜਿਹੜੇ ਦੁੱਖ ਅਤੇ ਭੁੱਖ ਦੀ ਸਦਾ ਮਾਰ ਹੇਠ ਨੇ, ਪਰ ਅੰਦਰ ਰੱਬ ਦੀ ਬੰਦਗੀ 'ਤੇ ਭਰੋਸਾ ਅਤੇ ਇਹ ਕਹਿੰਦੇ ਨੇ ਵੀ ਦਾਤਾ ਇਹ ਵੀ ਤੇਰੀ ਦਾਤ ਹੈ। ਦੁੱਖ ਨੂੰ ਦਾਤ ਕਹਿਣਾ ਇਹ ਗੁਰਮਤਿ ਦਾ ਗਿਆਨ ਹੈ। ਸੁੱਖ ਨੂੰ ਦਾਤ ਕਹਿਣਾ ਇਹ ਸੰਸਾਰੀ ਲੋਕਾਂ ਦੀ ਮਤ ਦਾ ਗਿਆਨ ਹੈ। ਜੇ ਸੁੱਖ ਦੇ ਤਾਂ ਤੁਝੈ ਅਰਾਧੀ, ਦੁੱਖ ਭੀ ਤੁਝੈ ਧਿਆਈ। ਸੁੱਖ ਵਿੱਚ ਅਰਾਧਨਾ ਅਤੇ ਦੁੱਖ ਵਿੱਚ ਧਿਆਵਨਾ ਵਿੱਚ ਕੋਈ ਫਰਕ ਨਹੀਂ ਪਿਆ। ਸੁੱਖ ਵਿੱਚ ਵੀ ਉਤਨਾ ਹੀ ਧਿਆਨ, ਸੁੱਖ ਵਿੱਚ ਵੀ ਉਤਨੀ ਬੰਦਗੀ, ਸੁੱਖ ਵਿੱਚ ਵੀ ਉਤਨਾ ਹੀ ਹਿਰਦੇ ਦੀ ਅਵਸਥਾ ਦਾ ਇਕਮਿਕਤਾ ਰੂਪ। ਅਤੇ ਜੇ ਦੁੱਖ ਆ ਗਿਆ ਉਸ ਵਿੱਚ ਵੀ ਮਾਨਸਿਕ ਅਵਸਥਾ ਦਾ ਰੱਤੀ ਭਰ ਵੀ ਡੋਲਣਾ ਨਹੀਂ ਬਣਿਆ, ਇਹ ਸੱਚ ਕਰਕੇ ਜਾਣ ਲੈਣਾ। ਉਹਨਾਂ ਜਾਣਿਆ ਵੀ ਨਦੀ ਅਤੇ ਪਾਣੀ ਦੀ ਗੱਲ ਨਹੀਂ ਕਰਨੀ, ਅਸਾਂ ਤਾਂ ਨਦੀ ਦੀ ਗੱਲ ਕਰਨੀ ਹੈ। ਨਦੀ ਬਿਆਸ ਹੈ, ਸਤਲੁਜ ਹੈ ਤੇ ਨਾ। ਇਹ ਕੀ ਅਸੀਂ ਦੇਖੀਏ ਵੀ ਪਾਣੀ ਥੋੜ੍ਹਾ ਕਿ ਬਹੁਤ ਹੈ? ਪਾਣੀ ਥੋੜ੍ਹਾ ਤਾਂ ਬਿਆਸਾ ਨਾਮ ਖਤਮ ਹੋ ਜਾਏਗਾ। ਜੇ ਧਨ ਥੋੜ੍ਹਾ ਤਾਂ ਗੁਰੂ ਕੇ ਸਿੱਖ ਦੀ ਸਿੱਖੀ ਖਤਮ ਹੋ ਜਾਏਗੀ। ਜੇ ਵਾਹਿਗੁਰੂ ਵਾਹਿਗੁਰੂ ਦੀ ਬੰਦਗੀ ਸਿਮਰਨ ਦੇ ਰਾਹ 'ਤੇ ਚੱਲ ਪਿਆ ਤਾਂ ਸਿਮਰਨ ਧਨ ਘਟਣ ਨਾਲ ਘਟੇਗਾ ਨਹੀਂ, ਸਗੋਂ ਹੋਰ ਵਧੇਗਾ। ਗੱਲ ਵਿਚਾਰ 'ਚ ਰੱਖ ਲੈਣਾ। ਸਲੋਕ ਮਹੱਲਾ ਪਹਿਲਾ, ਦੁੱਖ ਦਾਰੂ ਸੁਖ ਰੋਗ ਭਇਆ। ਦੁੱਖ ਵਿੱਚ ਦਾਰੂ ਬਣਾ ਲਿਆ, ਆਇਆ ਦੁੱਖ ਨਾਮ ਸਿਮਰਨ ਹੋਰ ਵਧਾ ਲਿਆ। ਉਸੇ ਦੁੱਖ ਨੂੰ ਹੀ ਲੋਕਾਂ ਰੋਗ ਬਣਾਇਆ ਸੀ, ਗੁਰੂ ਕੇ ਸਿੱਖ ਨੇ ਦਾਰੂ ਬਣਾ ਲਿਆ। ਲੋਕਾਂ ਦੁੱਖ ਸਮੇਂ ਰੋਗ ਅਲਾਪਿਆ ਸੀ, ਭਗਤ ਨੇ ਉਸ ਨੂੰ ਦਾਰੂ ਅਲਾਪ ਲਿਆ, ਦਵਾਈ ਬਣਾ ਲਿਆ, ਹੋਰ ਸਿਮਰਨ ਕੀਤਾ, ਹੋਰ ਬੰਦਗੀ ਵਿੱਚ ਲਈ। ਸਰਤਾ ਸਲਲ ਜੈਸੇ ਕਬ ਹੂੰ ਸਮਾਨ ਬਹਿ, ਕਬ ਹੂੰ ਅਥਾਹ ਅਤ ਪ੍ਰਬਲ ਦਿਖਾਤ ਹੈ। ਭਾਈ ਮਹੇਸ਼ਾ ਜੀ, ਗੁਰੂ ਅਮਰਦਾਸ ਜੀ ਦੀ ਸੰਗਤ ਵਿੱਚ ਆਇਆ ਕਰਦੇ, ਬਹੁਤ ਵਧੀਆ ਦੁਕਾਨ ਚੱਲਦੀ, ਬੜੀ ਧਨ ਸੰਪਦਾ ਨਾਲ ਭਰਪੂਰ। ਕਈ ਵਾਰੀ ਐਸੇ ਮਨ ਭੌਰੇ, ਕਿਤੇ ਗੁਰੂ ਦੇ ਚਰਨ ਕਮਲ ਮਿਲ ਜਾਣ ਅਤੇ ਉੱਡ ਕੇ ਜਾਣ ਲਈ ਤਿਆਰ ਹੀ ਨਹੀਂ ਹੁੰਦੇ, ਗੁਰੂ ਦੀ ਸ਼ਰਨ ਵਿੱਚ ਰਹਿਣ ਲੱਗ ਪਏ। ਸੇਵਾ ਵਿੱਚ ਕਿਤਨੇ ਕਿਤਨੇ ਸਮੇਂ ਨੂੰ ਗੁਜ਼ਾਰਦਿਆਂ ਭੁੱਲ ਹੀ ਗਏ, ਮੈਂ ਆਪਣੀ ਦੁਕਾਨਦਾਰੀ ਚਲਾਉਣੀ ਹੈ। ਅੰਦਰ ਦੀ ਚੇਤਨਾ ਆਖੇ ਭਲਿਆ, ਜਿਹੜੀ ਧਰਮ ਦੀ ਦੁਕਾਨ ਖੁੱਲ੍ਹੀ ਹੈ ਹੀ, ਇਸ ਨੂੰ ਬੰਦ ਨਾ ਕਰੀਏ। ਇੱਧਰ ਦੁਕਾਨ 'ਚ ਧਿਆਨ ਨਾ ਦੇਣ ਕਾਰਨ ਦੁਕਾਨਦਾਰੀ ਦਾ ਕੰਮ ਮੁੱਕਣ ਲੱਗ ਪਿਆ, ਧਨ ਸੰਪਦਾ ਘਟਣ ਲੱਗ ਪਈ। ਕਦੇ ਕਦਾਈ ਜਾਣਾ, ਪਰ ਦੁਨੀਆਂ ਦੇ ਕਾਰੋਬਾਰ ਦਾ ਘਾਟਾ ਅੱਖਾਂ ਸਾਹਮਣੇ ਆਵਣਾ, ਪਰ ਗੁਰੂ ਨੂੰ ਅੱਖਾਂ ਤੋਂ ਪਰੋਖੇ ਨਾ ਕਰਕੇ ਫਿਰ ਗੁਰੂ ਦੀ ਸ਼ਰਨ ਵਿੱਚ ਚਲੇ ਜਾਵਣਾ, ਕਰਦਿਆਂ ਕਰਦਿਆਂ ਧਨ ਵੱਲੋਂ ਬਿਲਕੁਲ ਛੁੱਟੀ ਹੋ ਗਈ, ਪਰਿਵਾਰ ਸਾਥ ਛੱਡ ਗਿਆ, ਰਿਸ਼ਤੇਦਾਰ ਸੰਬੰਧੀਆਂ ਨੇ ਮਿਲਣਾ ਬੰਦ ਕਰ ਦਿੱਤਾ। ਆਪ ਜੀ ਨੂੰ ਪਤਾ ਹੈ सुख में आन बहुत मिल बैठत, रहत चहूं दिस केरे, विपत परी सब ही संग छाड़त, को ना आवत नेरे। धन गुरु अमरदास पातशाह एक रहमत दे घर विच एक दिन आए ते कहन लगे, भाई महेशा गुरु दी संगत विच आके सिखी चौकी खटियाई, सारा धन चला गया, दुकानदारी मुक गई, रिश्तेदारियां ने तेरा साथ छड़ दिता, तेरी हालत की है? ते कहन लगा, महाराज मेरे ते एक नजर पाई रखना, बाकी भावें सब कुछ चला गया पर मेरा सिमरन ना जाए, पातशाह मेरे ते रहमत कर देना, आप जी दी चरण शरण दी प्रीत ना अंदरों जाए, मैं समझा मैं सब कुछ प्राप्त कर लिया है। ते सतगुरु कहन लगे, ए तो मेरा पूरा सिख, इसके मन नहीं माया बिख। ते भाई महेशा जी कहन लगे, अब हमको नहीं धन की प्यासा, चरण कमल प्रभ हृदय निवासा। ते साहब कहन लगे, महेशा जी अपनी जिंदगी विच सिखी कमा ली जे, गुरु दी रहमत ते बख्शिश, आ थोड़ा जिहा खजाना गुरु दे दर तो लै जाओ, अपनी दुकान भी चलाओ, पर कदी धन संपदा दी कमी भी नहीं आएगी। ओई भाई महेशा जी गुरु दे दर तो सिखी प्राप्त करके, नाम धन प्राप्त करके, फिर अपने कारोबारी खेतर विच गुरु दे हुकम नाल जैसे कदम रखिया, बख्शिशां ही बख्शिशां, धन संपदा दियां भी हो गईयां। धन गुरु अमरदास पातशाह कहन लगे, जे अंदर मानसिक अवस्था विच सिर्फ धन दी खिच ही होवेगी, धन ते मिल जाएगा पर नाम धन तो सखना रह जाएगा, जे नाम धन दी खिच नाल जिंदगी बतीत करेगा ते संसारक धन दी कमी भी कदी नहीं रह जाएगी। उस सिख दे अंदर ये भावना बनी रहती है, जिंदगी एक नदी की तरह है, कदी पानी गिटे गिटे ते कदी गोडे गोडे, कदी डोबू हो जाए ते कदी नदी दे किनारे तोड़ तोड़ के बहे। सियाने एक फकीर आखिया सी, जे पानी गिटे गिटे है ते बेपरवाह हो के नदी विचों चुप चुपी ते लंघ सकदे, जे गोडे गोडे हो गए थोड़े कपड़े उपर उठा ते नदी विच्चों फिर भी तुर के लंघ जा, जे पानी डोबू हो गया बेड़ी लै ते पार हो जा, जे किनारे प्या तोड़ दे ते किनारियों नू उच्चा कर लै कि तेरियां खेतियां बचियां रह। जे तन थोड़ा है बेपरवाह होके नाम सिमरन दे राहे लंघ जाए इस दुनिया नू, जे तन संपदा ज्यादा थोड़े कपड़े उपर उठा, धन संपदा दे ज्यादा होने दे अभिमान तो बच के लंघ जा दुनिया नू, जे बहुत धन आ गया तेनू डोबू डोबू लगता है, लै गुरु के शब्द दी बेड़ी ते बेड़ी विच बैठ ते पार हो जा, किनारे ना टुटन दे, खेत मियाला उचिया घर उच्चा निर्णो नी पिया, जिमीदार ने अपने खेत दियां वट्टां उच्चियां कीतियां कि मेरे खेत दा पानी बाहर ना निकल जाए। नदियां दे किनारे रहन वालियां ने किनारियां दी संभाल कीती है कि किते किनारे ना टुट जान, और सियानियां दा एक कथन है कि मुसाफर बैठे बेड़ी विच भावें कितना तेज प्रवाह है पर बेड़ी नहीं छड़ दे, बेड़ी डोले, बेड़ी तेज पानी विचों लंघे, वो बेड़ी नू घुट के पकड़ी रखते ने, बेड़ी नहीं छड़ दे, वो मुसाफर पार हो जाते ने। संसार विच जीन वाले मनुख भी गुर पौड़ी बेड़ी गुरु गुरु नू छड़दे नहीं, नितनेम सिमरन सेवा गुरु की संगत छड़दे नहीं, चूंकि इस संसार दी नदी विचों ਪਾਰ ਹੋ ਸਕਾਂਗਾ ਜੇ ਕਰਕੇ ਗੁਰੂ ਕੇ ਸ਼ਬਦ ਦੀ ਬੇੜੀ ਵਿੱਚ ਬੈਠਾ ਰਿਹਾ। ਸਰਤਾ ਸਲਲ ਜੈਸੇ ਕਬਹੂੰ ਸਮਾਨ ਬਹਿ ਕਬਹੂੰ ਅਥਾਹ ਅਤ ਪਰਬਲ ਦਿਖਾਤ ਹੈ ਜੈਸੇ ਏਕ ਸਮੇਂ ਹੀਰਾ ਹੋਤ ਜੀਰ ਨਾਂਬਰ ਮੇਂ ਏਕ ਸਮੇਂ ਕੰਚਨ ਜੜੇ ਜਗ ਮਗਾਤ ਹੈ ਇੱਕ ਸਮੇਂ ਹੀਰਾ ਜੀਰਨ ਅੰਬਰ ਵਿੱਚ ਫਟੇ ਪੁਰਾਣੇ ਜੀਰਨ ਹੋਏ ਕੱਪੜੇ ਵਿੱਚ ਲਪੇਟ ਕੇ ਰੱਖਿਆ ਅਤੇ ਇੱਕ ਸਮੇਂ ਉਹ ਹੀਰਾ ਸੋਨੇ ਦੇ ਖੂਬਸੂਰਤ ਨਗ ਵਿੱਚ ਜੜਿਆ ਹੋਇਆ ਨਜ਼ਰ ਪਿਆ ਆਉਂਦਾ। ਕੰਚਨ ਜੜੇ ਜਗ ਮਗਾਤ ਹੈ ਸੋਨੇ ਵਿੱਚ ਜੜਿਆ ਹੋਇਆ ਮੁੰਦਰੀ ਵਿੱਚ ਹਾਰ ਵਿੱਚ ਹੀਰਾ ਜੜਿਆ ਹੋਇਆ। ਇਹ ਗੱਲ ਧਿਆਨ 'ਚ ਰੱਖ ਲੈਣਾ, ਹੀਰਾ ਭਾਵੇਂ ਹੋਵੇ ਫਟੇ ਪੁਰਾਣੇ ਕੱਪੜੇ ਵਿੱਚ ਅਤੇ ਚਾਹੇ ਹੋਵੇ ਸੋਨੇ ਦੇ ਕਿਸੇ ਵਧੀਆ ਮੁੰਦਰੀ ਜਾਂ ਹਾਰ ਵਿੱਚ ਜੜਿਆ ਹੋਇਆ ਹੀਰਾ ਅਤੇ ਹੀਰਾ ਹੀਰੇ ਨੂੰ ਕੋਈ ਫਰਕ ਨਹੀਂ ਪੈਂਦਾ। ਮਹਾਂਪੁਰਖ ਐਸੇ ਐਸੇ ਵੀ ਨੇ, ਤਨ ਅਤੇ ਕੱਪੜਾ ਬਹੁਤਾ ਰੱਖਦੇ ਹੀ ਨਹੀਂ, ਕੋਈ ਸੁੰਦਰ ਅਸਥਾਨ ਆਪਣਾ ਬਣਾਉਂਦੇ ਹੀ ਨਹੀਂ। ਜਿੱਥੇ ਸਮਾਂ ਚੰਦ ਦਿਨ ਗੁਜ਼ਾਰਨ ਦਾ ਬਣਿਆ, ਝੌਂਪੜੀ ਬਣਾ ਲਈ, ਜਾਣ ਲੱਗੇ ਅਤੇ ਝੌਂਪੜੀ ਨੂੰ ਵੀ ਅੱਗ ਲੱਗ ਗਏ। ਐਸੇ ਐਸੇ ਮਹਾਂਪੁਰਸ਼ ਵੀ ਨੇ ਕਿ ਜਿਨ੍ਹਾਂ ਨੇ ਬਹੁਤ ਸੁੰਦਰ ਅਸਥਾਨ ਬਣਾਏ ਨੇ। ਕੰਚਨ ਵਿੱਚ ਜੜਿਆ ਹੋਇਆ ਹੀਰਾ ਨਜ਼ਰ ਪਿਆ ਆਉਂਦਾ, ਇਸ ਵਿੱਚ ਕੋਈ ਸ਼ੱਕ ਨਹੀਂ ਕਰਨਾ, ਕੋਈ ਅੰਦਰ ਕਿਸੇ ਕਿਸਮ ਦੀ ਕਿੰਤੂ ਪਰੰਤੂ ਦੀ ਗੱਲ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨਹੀਂ ਕਰਨੀ। ਹੀਰਾ ਹੀਰਾ ਕੰਚਨ 'ਚ ਜੜਿਆ ਹੋਵੇ ਚਾਹੇ ਫਟੇ ਪੁਰਾਣੇ ਕੱਪੜੇ ਵਿੱਚ। ਮੈਂ ਇੱਕ ਬੇਨਤੀ ਜ਼ਰੂਰ ਕਰ ਦੇਵਾਂ, ਜਿਨ੍ਹਾਂ ਨੇ ਜ਼ਿੰਦਗੀ ਨੂੰ ਹੀਰਾ ਬਣਾ ਲਿਆ, ਜਿਨ੍ਹਾਂ ਨੇ ਆਪਣੇ ਜੀਵਨ ਨੂੰ ਕੋਲੇ ਨਹੀਂ ਬਣਾਇਆ, ਜੀਵਨ ਨੂੰ ਹੀਰਾ ਬਣਾ ਲਿਆ, ਉਹ ਜਿੱਥੇ ਕਿੱਥੇ ਵੀ ਨੇ ਉੱਥੇ ਹੀ ਸੁਭਾਈਮਾਨ ਨੇ। ਇੱਕ ਸਮੇਂ 'ਤੇ ਚੱਲੇ ਜਾਂਦੇ ਇੱਕ ਉਸ ਸਾਈਂ ਫਕੀਰ ਸਿਮਰਨ ਅਭਿਆਸੀ ਬੰਦਗੀ ਵਾਲੇ ਗੁਰੂ ਸ਼ਬਦ ਨਾਲ ਜੁੜੇ ਹੋਏ ਮਹਾਂਪੁਰਖ ਜ਼ੋਹਰੀ ਦੀ ਦੁਕਾਨ 'ਤੇ ਜਿੱਥੇ ਲੰਘਦੇ ਲੰਘਦੇ ਹਰ ਵਾਰੀ ਰੁਕਦੇ ਸੀ, ਇਸ ਵਾਰੀ ਵੀ ਰੁਕੇ ਅਤੇ ਜ਼ੋਹਰੀ ਦਾ ਇੱਕ ਸ਼ਾਗਿਰਦ ਸੀ, ਮਹਾਂਪੁਰਸ਼ਾਂ ਨੂੰ ਜਲ ਪਾਣੀ ਵੀ ਛਕਾਉਂਦਾ, ਮਹਾਂਪੁਰਸ਼ਾਂ ਨੂੰ ਪ੍ਰਸ਼ਾਦਾ ਵੀ ਛਕਾਉਂਦਾ। ਅਤੇ ਇਸ ਵਾਰੀ ਉਸ ਸ਼ਾਗਿਰਦ ਦੇ ਮਨ ਵਿੱਚ ਪਤਾ ਨਹੀਂ ਕੀ ਗੱਲ ਆਈ, ਮਹਾਂਪੁਰਖਾਂ ਨੂੰ ਵੇਖ ਕੇ, ਉਹਨਾਂ ਦੀ ਸਰੀਰਕ ਕੱਪੜਿਆਂ ਦੀ ਹਾਲਤ ਗਰੀਬੀ ਵਾਲੀ ਵੇਖ ਕੇ ਕਹਿਣ ਲੱਗਾ, ਐਵੇਂ ਤੁਸੀਂ ਤੁਰੇ ਫਿਰਦੇ ਹੋ ਗਰੀਬੀ ਦੀ ਹਾਲਤ ਵਿੱਚ, ਕਦੀ ਮੇਰੇ ਇਸ ਉਸਤਾਦ ਦੇ ਸ਼ਾਗਿਰਦ ਬਣ ਜਾਓ ਅਤੇ ਇਸ ਜ਼ੋਹਰੀ ਮੇਰੇ ਉਸਤਾਦ ਦੇ ਕੋਲ ਬੜੇ ਬੜੇ ਪਹਾੜ ਠੇਕੇ 'ਤੇ ਲਏ ਹੋਏ ਨੇ, ਜਿਨ੍ਹਾਂ ਨੂੰ ਪੁੱਟ ਪੁੱਟ ਕੇ ਇਹ ਵਿੱਚੋਂ ਹੀਰੇ ਕੱਢਦਾ ਅਤੇ ਮੈਂ ਆਪਣੇ ਉਸਤਾਦ ਨਾਲ ਗੱਲ ਕਰ ਲੈਂਦਾ, ਤੁਹਾਡਾ ਕੀ ਇਰਾਦਾ? ਮਹਾਂਪੁਰਖ ਕਹਿਣ ਲੱਗੇ, ਤੂੰ ਕਹਿਣਾ ਕੀ ਚਾਹੁੰਦਾ? ਅਤੇ ਜ਼ੋਹਰੀ ਦਾ ਸ਼ਾਗਿਰਦ ਕਹਿਣ ਲੱਗਾ, ਮੈਂ ਕਹਿਣਾ ਚਾਹੁੰਦਾ ਕਿ ਮੇਰੇ ਉਸਤਾਦ ਦੇ ਸ਼ਾਗਿਰਦ ਬਣ ਜਾਓ ਅਤੇ ਮੇਰਾ ਉਸਤਾਦ ਤੁਹਾਨੂੰ ਪਹਾੜ ਚੀਰ ਕੇ ਹੀਰੇ ਲੱਭਣ ਦੀ ਜਾਂਚ ਸਿਖਾ ਦੇਵੇ। ਅਤੇ ਮਹਾਂਪੁਰਸ਼ਾਂ ਨੇ ਬੜਾ ਕਮਾਲ ਦਾ ਜਵਾਬ ਦਿੱਤਾ, ਕਹਿਣ ਲੱਗੇ, ਬੱਚਿਆ ਤੂੰ ਕਹਿੰਦਾ ਮੇਰੇ ਉਸਤਾਦ ਦੇ ਸ਼ਾਗਿਰਦ ਬਣ ਜਾਓ, ਤੁਹਾਨੂੰ ਪਹਾੜ ਚੀਰ ਕੇ ਹੀਰੇ ਲੱਭਣ ਦੀ ਜਾਂਚ ਸਿਖਾਵੇ, ਮੈਂ ਤੈਨੂੰ ਕਹਿੰਦਾ ਆ ਮੇਰੇ ਗੁਰੂ ਗ੍ਰੰਥ ਸਾਹਿਬ ਦਾ, ਮੈਂ ਤੈਨੂੰ ਸ਼ਾਗਿਰਦ ਬਣਾ ਦੇਵਾਂ ਕਿ ਤੈਨੂੰ ਸੀਨਾ ਚੀਰ ਕੇ ਹਰੀ ਲੱਭਣ ਦੀ ਜਾਂਚ ਸਿਖਾ ਦੇਵੇ। ਜਿਹੜੇ ਗੁਰੂ ਸ਼ਬਦ ਨਾਲ ਜੁੜ ਜਾਂਦੇ ਨੇ, ਹਰ ਹੀਰਾ ਜਨ ਜੌਹਰੀ ਲੈ ਕੇ ਮੰਡੈ ਹਾਟ, ਜਬ ਹੀ ਪਾਈਐ ਪਾਰਖੂ ਤਬ ਹੀਰਨ ਕੀ ਸਾਂਟ। ਇਹ ਸੱਚ ਹੈ, ਜਿਹੜੇ ਗੁਰੂ ਸ਼ਬਦ ਦੇ ਸ਼ਾਗਿਰਦ ਬਣ ਜਾਂਦੇ ਨੇ, ਧੰਨ ਗੁਰੂ ਗ੍ਰੰਥ ਸਾਹਿਬ ਦੇ ਚੇਲੇ ਬਣ ਜਾਂਦੇ ਨੇ, ਉਹਨਾਂ ਨੂੰ ਜ਼ਿੰਦਗੀ ਵਿੱਚ ਸੰਸਾਰਕ ਧਨ ਸੰਪਦਾ ਸਾਜੋ ਸਮਾਨ ਦੀ ਰੱਤੀ ਭਰ ਵੀ ਭੁੱਖ ਨਾ ਰਹਿ ਕੇ ਇੱਕੋ ਭੁੱਖ ਅੰਦਰ ਰਹਿੰਦੀ ਹੈ, ਮਾਲਕਾ ਰਹਿਮਤ ਕਰੀ ਮੈਨੂੰ ਆਪਣੀ ਜ਼ਿੰਦਗੀ ਵਿੱਚ ਤੇਰੇ ਨਾਮ ਦੀ ਅਵਸਥਾ ਤੋਂ ਕਦੀ ਨਾ ਵਿਸਾਰੀ। ਜੈਸੇ ਏਕ ਸਮੇਂ ਹੀਰਾ ਹੋਤ ਜੀਰ ਨਾਂਬਰ ਮੇਂ, ਏਕ ਸਮੇਂ ਕੰਚਨ ਜੜੇ ਜਗ ਮਗਾਤ ਹੈ, ਤੈਸੇ ਗੁਰਸਿੱਖ ਰਾਜਕੁਮਾਰ ਜੋਗੇਸ਼ਵਰ ਹੈ। ਗੁਰੂ ਕਾ ਸਿੱਖ ਕਿਤੇ ਰਾਜਕੁਮਾਰ ਵੀ ਹੈ, ਕਿਤੇ ਰਾਜਿਆਂ ਦੀ ਤਰ੍ਹਾਂ ਜ਼ਿੰਦਗੀ ਬਤੀਤ ਕਰਨ ਵਾਲਾ ਵੀ ਹੈ। ਕੋਈ ਪਰਵਾਹ ਨਹੀਂ ਧਨ ਸੰਪਦਾ ਦੀ, ਮੈਨੂੰ ਤਾਂ ਮੇਰੇ ਜੀਵਨ ਨਾਲ ਹੀ ਵਾਪਰੀ ਇੱਕ ਵਾਰੀ ਕਿਸੇ ਦੀ ਗੱਲ ਚੇਤੇ ਵਿੱਚ ਆਉਂਦੀ ਹੈ। ਕਿਸੇ ਥਾਂ ਦਾਸ ਕਥਾ ਕਰਨ ਲਈ ਗਿਆ, ਆਦਰ ਭਾਵ ਤਾਂ ਬੜਾ ਕਰਦੇ ਰਹੇ, ਕਿਤਨੀ ਵਾਰੀ ਮਿਲੇ, ਪਰ ਕਿਸੇ ਕੋਲ ਗੱਲ ਕਰਦੇ ਨੇ ਜੀ ਅਸੀਂ ਇਹਨਾਂ ਦਾ ਦੇਖਿਆ ਉੱਥੇ ਜਾ ਕੇ, ਕਥਾ ਐਡੀ ਵਧੀਆ ਕਰਦੇ ਨੇ, ਬੜੇ ਵਿਰਾਗਮੇ ਬਚਨ ਸੁਣਾਉਂਦੇ ਨੇ, ਅਤੇ ਇਹਨਾਂ ਨੇ ਘਰ ਬਣਾਇਆ ਬੜੇ ਮਹਿਲ ਵਰਗਾ, ਲੈ ਇਹ ਕਥਾ ਵਾਚ ਕਦੇ। ਇੱਕ ਹਕੀਕਤ ਹੈ, ਜਦੋਂ ਅੰਦਰ ਵਾਹਿਗੁਰੂ ਸਿਮਰਨ ਦੀ ਲਾਗ ਲੱਗ ਜਾਏਗੀ, ਪਹਿਲੀ ਗੱਲ ਤਾਂ ਇਹ ਕਿ ਉਹ ਕਿਸੇ ਦੇ ਜੀਵਨ ਦੀ ਪਰਖ ਨਹੀਂ ਕਰੇਗਾ ਕਿ ਇਸ ਕੋਲ ਧਨ ਸੰਪਦਾ ਥੋੜ੍ਹੀ ਹੈ ਕਿ ਬਹੁਤੀ ਹੈ। ਐਸੇ ਐਸੇ ਵੀ ਲੋਕ ਨੇ, ਯਾਰ ਇਹ ਫਲਾਣਾ ਬੰਦਾ ਸੇਵਾ ਇਤਨੀ ਕਰਦਾ, ਬੰਦਗੀ ਇਤਨਾ ਕਰਦਾ, ਬੰਦਗੀ ਇਤਨੀ ਕਰਦਾ, ਪਰ ਪੱਲੇ ਵਿੱਚ ਤਾਂ ਇਸ 'ਤੇ ਹੈ ਹੀ ਕੁਛ ਨਹੀਂ, ਭੁੱਖਾ ਮਰਦਾ। ਭਾਈ ਗੁਰਦਾਸ ਸਾਹਿਬ ਜੀ ਦਾ ਇਹ ਕਥਨ ਚੇਤੇ ਵਿੱਚ ਰੱਖਿਓ ਕਿ ਗੁਰੂ ਕਾ ਸਿੱਖ ਹੋਵੇ, ਬਾਕੀ ਰਾਜਕੁਮਾਰ ਅਤੇ ਜੋਗੇਸ਼ਵਰ ਦੀ ਗੱਲ ਕੋਈ ਪੈਮਾਨਾ ਨਹੀਂ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਵੱਡਿਆਂ ਵੱਡਿਆਂ ਰਾਜਿਆਂ ਕੋਲ ਵੀ ਜਾਮਨਾ ਕੀਤਾ ਅਤੇ ਸ਼ਾਹ ਸ਼ਰਫ ਵਰਗੇ ਫਕੀਰਾਂ ਕੋਲ ਵੀ ਜਾਮਨਾ ਕੀਤਾ। ਜੇ ਮੇਰੇ ਸਾਹਿਬ ਸਾਲਸ ਰਾਏ ਜ਼ੌਹਰੀ ਕੋਲ ਜਾਂਦੇ ਨੇ, ਉਸ ਨੂੰ ਇਹ ਨਹੀਂ ਆਖਿਆ ਵੀ ਆਪਣਾ ਜ਼ੌਹਰੀਪਨ ਦਾ ਕਾਰੋਬਾਰ ਬੰਦ ਕਰ ਦੇ ਤਾਂ ਤੈਨੂੰ ਸਿੱਖੀ ਮਿਲੇਗੀ। ਜੇ ਸ਼ਾਹ ਸ਼ਰਫ ਵਰਗਿਆਂ ਕੋਲ ਜਾਂਦੇ ਨੇ, ਉਹਨਾਂ ਵੱਲ ਦੇਖ ਕੇ ਇਹ ਨਹੀਂ ਮਨ ਵਿੱਚ ਆਖਿਆ ਜਾਂ ਸ਼ਾਹ ਸ਼ਰਫ ਨੂੰ ਨਹੀਂ ਆਖਿਆ ਕਿ ਤੇਰੇ ਕੋਲ ਧਨ ਸੰਪਦਾ ਨਹੀਂ, ਤੂੰ ਪਾਰ ਨਹੀਂ ਹੋ ਸਕੇਗਾ। ਸ਼ਾਹ ਸ਼ਰਫ ਵਰਗਿਆਂ ਦੇ ਤੇ ਹੱਥ ਜੁੜ ਗਏ ਸੀ, ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ 'ਤੇ ਮਸਤਕ ਰੱਖਿਆ ਸੀ ਅਤੇ ਇੱਕ ਗੱਲ ਆਖੀ ਸੀ, ਪਾਤਸ਼ਾਹ ਮੈਂ ਅੱਜ ਤੱਕ ਬੜਿਆਂ ਨੂੰ ਇੱਕ ਸਵਾਲ ਕੀਤਾ ਪਰ ਮੇਰੇ ਸਵਾਲ ਦਾ ਜਵਾਬ ਤਸੱਲੀ ਬਖਸ਼ ਕਿਸੇ ਵੀ ਨਹੀਂ ਦਿੱਤਾ, ਕਿਰਪਾ ਕਰੋ ਕਿ ਮੇਰੇ ਸਵਾਲ ਦਾ ਜਵਾਬ ਤਸੱਲੀ ਬਖਸ਼ ਮੈਨੂੰ ਦੇ ਦਿਓ। ਸਹਿਬ ਪੁੱਛਦੇ ਨੇ, ਬੋਲ ਤੇਰਾ ਸਵਾਲ ਕੀ ਹੈ? ਅਤੇ ਸ਼ਾਹ ਸ਼ਰਫ ਕਹਿੰਦਾ, ਨਿਤ ਪੁੱਛਾਂ ਪੰਡਿਤ ਜੋਏ ਸੀ, ਕਭੀ ਪੀ ਮਿਲਾਵਾ ਹੋਏ ਸੀ। ਮਹਾਰਾਜ ਮੇਰਾ ਸਵਾਲ ਹੈ, ਮੈਂ ਤਾਂ ਵੇਖੋ ਸ਼ਾਹ ਸ਼ਰਫ ਨੇ ਇਹ ਨਹੀਂ ਆਖਿਆ ਵੀ ਕਦੀ ਧਨ ਦਾ ਮਿਲਾਵਾ ਹੋਵੇਗਾ ਕਿ ਨਹੀਂ। ਸ਼ਾਹ ਸ਼ਰਫ ਕੀ ਕਹਿੰਦਾ, ਮੈਨੂੰ ਮੇਰੇ ਪੀਆ ਦਾ ਮਿਲਣ ਕਦੋਂ ਹੋਵੇਗਾ? ਅਤੇ ਸਾਹਿਬ ਕਹਿਣ ਲੱਗੇ, ਸ਼ਾਹ ਸ਼ਰਫ ਹੌਂਸਲਾ ਨਾ ਢਾ, ਸ਼ਾਹ ਸ਼ਰਫ ਨਾ ਥੀਓ ਉਤਾਵਲਾ, ਇੱਕ ਚੋਟ ਨਾ ਥੀਵਨ ਚਾਵਲਾ, ਕਿਉਂ ਦਰਸ਼ਨ ਭੁੱਲਾ ਬਾਵਲਾ। ਸ਼ਾਹ ਸ਼ਰਫ ਇੱਕ ਚੋਟ ਮਾਰਿਆ ਧਾਨਾਂ ਵਿੱਚੋਂ ਛਿਲਕੇ ਤੋਂ ਚਾਵਲ ਜੁਦਾ ਨਹੀਂ ਹੋ ਜਾਂਦੇ, ਬਾਰ ਬਾਰ ਸੱਟਾਂ ਮਾਰਨੀਆਂ ਪੈਂਦੀਆਂ ਤਾਂ ਜਾ ਕੇ ਛਿਲਕੇ ਤੋਂ ਚਾਵਲ ਜੁਦਾ ਹੁੰਦੇ ਨੇ। ਬਾਰ ਬਾਰ ਸਿਮਰਨ ਅਭਿਆਸ ਕਰਦੇ ਰਹੀਦਾ ਤਾਂ ਇਸ ਧਨ ਸੰਪਦਾ ਮਾਇਆਵੀ ਜਾਲ ਤੋਂ ਬਿਰਤੀ ਜੁਦਾ ਹੁੰਦੀ ਹੈ। ਗੁਰੂ ਕਾ ਸਿੱਖ ਮਾਇਆ ਧਾਰੀ ਭਾਰੀ ਜੋਗ ਜੁਗਤ ਜੁਗਾਤ ਹੈ। ਭਾਈ ਸਾਹਿਬ ਕਹਿੰਦੇ ਨੇ, ਮਾਇਆ ਧਾਰੀ ਭਾਰੀ ਹੋ ਕੇ ਵੀ ਜੀਵਨ ਦੀ ਜੁਗਤ ਜੋਗ ਵਾਲੀ ਗੁਰੂ ਦੀ ਸ਼ਰਨ ਵਿੱਚੋਂ ਪ੍ਰਾਪਤ ਕਰ ਲੈਂਦਾ। ਸਤਿਗੁਰੂ ਸਾਨੂੰ ਐਸਾ ਜੋਗੀ ਬਣਾਉਂਦੇ ਨੇ तू भावें धन करके भरपूर होवें भावें ना, पर योगी बन के जिंदगी बतीत करी। योग जुड़न नूं कहिंदे ने, सुरत दा शब्द नाल योग हो जाए, जिस नूं असीं संयोग कहिंदे हाँ, संग योग संयोग। जे अंदर गुरु के शब्द दा योग हो गया, जे सुरत विच शब्द दा वासा हो गया, ते सच करके जान लेना हर पल हर समय मालक दी रहमत नाल जुड़े है। एक पल भी कदी मालक तो जुदा नहीं होया। उते धन संपदा नूं प्राप्त करके भी कहिंदा मालका ये तेरी दात तैं मैनू दित्ती है, इस विच्चों भी मैनू तेरी रहमत नज़र आउंदी है। आप सुखमनी साहब विच्चों बहुत बार ऐसा सुन चुके हो, जिस दी कृपा दे नाल सारे सुख तैनू मिले ने, जह प्रसाद असव हस्त असवारी मन तिस प्रभ को कबहू ना बिसारे। उस मालक नूं कदी भी अपने चेते विचों ना भुलाना, यही गुरमत दा सिद्धांत है। भाई साहब भाई वीर सिंह जी का एक बहुत सुंदर कथन, अज कल दे मौसम सर्दी विच बाहरों आया बहुत ही ठरिया होया, ठरूं ठरूं करदा बिस्तरे विच आके लिटिया, उपर रजाई लई ते बड़ा ही निक आया। चंद पलां बाद जदों निक आ गया ते अंतर आत्मे रजाई नाल गल करदा है, बई वाह तैं मैनू बड़ा ही निक दिता, ठरिया होया आया सां तेरे करके निघा हो गया। ते कहंदे ने रजाई दी अंतर आत्मे आवाज टुंबदी ते कहंदी ये मालका मैनू निक तेरे कोलो मिले, मैं ते आप ठरी हुई सां। पता ना जदों रजाई लईए ते ठंडी हुंदी है। कहन लगी मालका मैं ते तेरे करके निघी होई हाँ। मालक कहन लगा नहीं नहीं, जे मैं तेनू हुण अपने तो उतार देवा ते मैं फिर ठरू ठरू करदा होवांगा, तैथों मैनू निघ मिल रहा है। रजाई कहंदी तैथों मैनू निघ मिल रहा है। अखीर रजाई ने एक गल आखी, भाई वीर सिंह जी की कलम अनुभव की बात है, बेजान ते जड़ चीज़ां बोलिया नहीं कर दियां, पर अनुभवी पुरशां दी आत्मक उड़ारी नाल बेजान चीज़ां चों बोलदे पख दर्साए जांदे ने। वो की कहंदी है, ना मैं निगी ना मैं तत्ती ना मैं ठंडी ठार, तू निगा निगियां दा साईं निगियां दा दातार, जे तू मैनू अंग लगावें तां मैं निगी होवां, निगियां करा दियां पर तैनू तेरी दात समार। मेरे कोल निग नहीं तेरे अंग लग के मैं निगी होई, ते तेरा निग लैके मालका वापस तैनू दिता, मेरे कोल निग कित्थों आया। ये हकीकत है, धन संपदा भावें अपनी मेहनत करके कमाई करके गुरु का सिख कमा लेवे, पर यह कहिंदा मालका ये तेरी कृपा दे नाल धन संपदा मिलिया, ते तेरे धन संपदा नाल ही तेरे दर भेट कर रहा, मेरे कोल ते मेरा कुछ भी नहीं है। ये गुरु बख्शिश कर देन, रहमत कर देन कि गुरु का सिख भारी माया तारी बन के भी उस मालक नाल अंदरों जुड़िया रहे। जे कदी माया कोल ना भी होवे ते दरखत दे सारे पत्ते झड़ जान, पर जड़ जुड़ी रहे मुड़ पत्ते निकल आवन, ये रहमत हो जाए। धन संपदा ना भी होवे अंदर दी सुरत मालक नाल जुड़ी रहे, ताकि मालक दी रहमत नाल इहो धन करते का खेल है कदे आवे कदे जाए। इन अखरां नाल सतगुरां दा भाई साहब भाई गुरदास साहब जी का कोटान कोट धनवाद, जिन्हां सानू जीवन जुगत का ज्ञान उपदेश अनंत प्रमाण दे के अनंत तरीकों नाल समझावन का यतन किया। मता किते कोई गल साडी सुरत विच टिक जाए ते वाहिगुरू वाहिगुरू जपन की एक सुरता बन जाए। सिमरन ही जिंदगी है। ये बेनती जरूर कर देवां कोई प्रकरण ले लो, सिमरन की प्रेरणा दिंदा, सिमरन तो टुटना नहीं, इसकी दृढ़ता करवाता है। सिमरन विच अपनी सुरत का वासा हो जाए तो सिमरन ही सारे सुखां का साधन है। जिथे सिमरन है उत्थे वाहिगुरु आप ने, जिथे वाहिगुरु आप ने उत्थे सारे सुख ने। हर सिमरन में आप निरंकारा, सिमरन विच आप निरंकार जी रहिंदे ने। नव निधि 18 सिद्धि पिछे लगियां फिरें, जो हर हिरदै सदा वसाए। सदा वाहिगुरु हिरदे विच वसिया रहे तां कि साडा सतसंगत विच आवना सफल हो सके। उन्हां महापुरशां दियां बरसियां मनाईयां सफल हो सकन जिन्हां ने आप धर्म दे मार्ग ते चल के नाम दा बीज बीजिया। जो मन चित तुद अराध दे, तिन की बरकत खाहे असंख करोड़े। उन्हां महापुरशां दियां कीतियां कमाईयां ही हैं कि अनंत जीव उन्हां दी कीती कमाई दी बरकत खा रहे ने। इह सतगुरु रहमत करन साडा सारिआं दा जीवन महापुरशां दे मनाए पावन बरसी समागम दे राहीं सिमरन भरिया बनिया रहे। इन्हां अखरां नाल आप समूह संगतां दा हार्दिक धन्नवाद। भुल्लां चुक्कां दी खिमा सहित फतेह लई अर्ज है जी। सारे आखो वाहिगुरु जी का खालसा, वाहिगुरु जी की फतेह।